गुरुर प्यारी सात संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी की एक अमोलक लिखत है जिसका सिरलेख है सिमियन स्टेलाइट्स। आओ उसका अगला हिस्सा श्रवण करने की कोशिश करिए जी। पिछले हिस्से में पढ़िया कि सिमियन घंटिया बद्धी गिरजे में अरदास करता रहा, ना कुछ खाता सी ना पीता सी। सो इसके साथियों इसते शक होया कि यह साढ़े नाल मकर कर रहा है। वो चौवी चौवी घंटे लुक छिप के उसनू देखण लग पे, पर वो हमेशा ही गुठनिया टेक हाथ जोड़ घंटिया बद्धी बैठा अरदास कर रहा उन्होंने दिखाई देता। आओ उस तो वो उन्हां दिनां विच भी रब की जोत उस विच वसदी सी ते वो बड़िया गैर मामूली गल्लां करदा हुंदा सी। 21 दिन दे लगातार वरत बाद जद उन्हूं भुख लगी तद वो पड़ोस दे माछियां पास गया ते एक माछी दी लड़की मारथा पासों उस कुछ मच्छी मुल वेचण नूं कहा, पर वो लड़की अपना रात दा पकड़िया सोहना माल बाजार वेचण दी जाण दी काल विच सी, अर बाली काल विच सी। उस आखिया मच्छी अंदर कोई नहीं, रब दी सौं अंदर है नहीं तां मैं तैनू वेच देंदी। पर सिमियन नूं उहदी गल ते यकीन ना आया। वह बाजार चला गया ते के देखदा है कि कुछ चिर मगरों मारथा पागल जी होई सिमियन सिमियन करदी आ रही है ते कहंदी है, ओए मच्छियां मैनू चक मार रही हैं, वह मैनू खाण नूं आ रही हैं, और एक पागल जी होई इधर उधर नस रही है। सिमियन ने उहदे सिर ते हथ रखिया ते कहा, शांत। लड़की नूं उसी वेले होश आ गई। इस समय सिमियन दा बाप मर गया ते सिमियन दा वड्डे भरा सैमसिस ने चाया के जायदाद वंडी जाए। ए भरावा वंड लै ते जिहड़ा हिस्सा तेरी मर्जी है तू लै ला, सिमियन ने कहा। सिमियन ने अपना हिस्सा गरीबां गुरबियां विच वंडना शुरू कर दिता ते सिमियन दी जायदाद बहुत सी। एक रिश्तेदार ने बाप दी जायदाद थी इलावा भी ढेर सारा तन उन्हूं दिता सी। सो वो सब वंडन लग गया ते जो कुछ फिर भी बाकी रहा वो लै के सिमियन कोरफी पर्वत उपर जो साध स्थान सी उत्ते गया। इत्थे पहाड़ दे चरणा विच दो मंदिर सन, एक विच सिमियन दा चाचे दा पुत 35 साल रहा सी ते जिस दरवाजे अंदर वड़िया सी फिर मुड़ उस खोलदे या बंद होंदे अपनी जिंदगी भर नहीं तकिया सी। सिमियन सब अपना माल इस मंदिर दी सेवा विच अर्पण करके हुण अपने आप नूं अर्पण करन दीआं तैयारियां विच सी। हिलियोड्रस एक बड़ी पवित्र हस्ती बुढ़ा 65 वरे दा साध इत्थे रहिंदा सी। 65 विच्चों 62 साल उसने इस मंदिर विच गुजारे सन। 3 साल दा बच्चा सी तद माँ बाप विद्या सिखण लई उसनू इत्थे छोड़ गए सन ते दुनिया दी उन्हूं कतई खबर नहीं सी। उन्हूं पता नहीं सी मुर्ग मुर्गी की चीज़ होंदी है ते सूरां शकल दा भी उन्हूं भान नहीं सी। थियोडोरिट लिखता है, मैं कई वेर इस बंदे नूं वेख्या सी ते उहदी दिव्य सादगी बुढ़ी अवस्था विच वो उक्का अयाणा बालपन मैनू सदा मोहंदा सी। जद सिमियन ने इत्थे 7 दिन ते रातां रोंदिया भुखे प्यासे रब अगे अरजोईयां करन विच गुजारियां ते लगातार गुजारियां तां हिलियोडोरस दे चरणा ते जा के ढा के डिगा, इस पीड़ित गुनहगार ते रहम करो, मेरा रूह खतरे विच है, हाए गुम ना जाए, मैं अरजोई करदा हाँ मैनू बचा लै बख्श लै। बिरध साध ने उन्हूं राह पाण थी कुछ उहदी चढ़दी जवानी वेख झिझक खादी ते पुछिया, तू कौन है? मैं आजाद जन्म पाया सिमियन हाँ, मैं अरदास करदा हाँ, तुसी मेरे रूह नूं मारग दसो। हिलियोडोरस ने उन्हूं चक के गले लाया ते कहा, जिस रब ने तैनूं इत्थे भेजिया है ओ ही बचाण वाला है ते ओ कदी ए सह नहीं सकेगा कि तेरे जिहा तीबर प्यार वाला रूह दुखां हेठ दब जावे, बस तैनूं रब जरूर मिलेगा। सिमियन जो बस 14 या 15 वरे दा सी, अपने शरीर नूं कड़ी तपस्या विच रखण लगा। उस मंदर विच साध एक दिन छड़ के दूजे दिन भोजन करदे सन। ये सारा हफ्ता कुछ नहीं खांदा सी, केवल एतवार नूं थोड़ा ग्रहण करदा सी ते अपना बखरा गरीबां नूं वंड देंदा सी। खराण साधु इस नूं हंकार कहण लग पए ते सिमियन नूं ताड़दे सन। वो ताड़ना ते खुश होंदा सी, शुक्र करदा सी ते होर सज़ा अपने आप थी दिंदा सी। वो अपने वर्त होर कड़े कर दिंदा सी। दो दो तीन तीन हफ्ते कुछ नहीं सी खांदा। आखिर कुछ माँ या रवां कच्चे पानी विच सीड़ के चब लैंदा सी। बड़ी कठिन कमाई करता सी। रब थी कदी ना विछणा दे ख्याल विच नींदर नूं भी घट करी जांदा सी। हर वेले ध्यान मगन रहिंदा सी। जद बड़ा थक जावे ते समझे कि नींदर आ जा सी, तद एक लकड़ी दे गोले ते खड़ो के सिमरन करदा सी। ते जद ऊंग आई नहीं ते धड़म टठा नहीं ते उस नाल जाग आ जांदी सी। फिर अपने कारे लग जांदा सी। ते ए साधना जद तक साधी, जद तक ओदी नींदर उस पंछी वांग ना हो गई जड़ा टहणी उपर बैठे बैठे शरीर दी नींदर दी जरूरत पूरी कर लैंदा है। पर सिमियन सब साध भरावां नाल बड़े प्रेमा भाव विच रहिंदा सी ते खास कर अपने नाल जिहड़े उनख रखदे सन, यानी ईरखा करदे सन, उन्हां नाल होर भी निम्रता भाव नाल प्यार करदा सी। फिर भी रब नाल रहना उन्हूं इन्ना भावदा सी कि साधां नाल मिलना और रब नालों अपना विछोड़ा अनुभव करदा सी। सो एक दिन उन्हां पासों लोप हो गया। वो साध जिहड़े उस नाल कुछ खार रखदे सन कि वो उन्हां पासों किंज ओपरा अनोखा जिहा है, खुश होए। पर सच्चे लोग उस थी इउं विछड़ के पीड़ित होए। बड़ी पाल कीती पर सिमियन दा पता ना लगा। दिन गुजर गया, हफ्ता गुजर गया, महीना लंघ गया, हाले सिमियन मंदर वल नहीं आया। एक दिन एक भरा जो लंगर दा काम करदा सी लकड़ियां दे ढेर विच लकड़ियां लैण जो गया ते एक लकड़ चाही तां की देखदा है कि सिमियन उस लकड़ी दे ढेर विच एक गुप्त थां जिहा बना के समाधि विच पिया है, रब नाल जुड़िया बेसुध है। ये देख के हिलियोड्रस दा प्यार उस लई होर भी चमकिया। पर उहदे नाल हसद रखण वाले होर भी चिड़े ते उन्हां होर भी उन्हूं दुख देने शुरू कीते। कदी कहण ए नेम ठीक नहीं पालदा, कदी कहण ए कुरैती है रैत नहीं रखदा, ते उस नाल किरणा दा सलूक ते करख्त बरतावा करन लगे। हिलियोड्रस ए सब गलां स्पष्ट देखदा सी, पर आखिर उह सिमियन नूं कहिंदा सी, भाई सहजे सहजे सब कम करिया करो, रहत बहत नेम भी पालिया करो। ये सब भरा तेरी अणगहली ते कुछ बुरा मनांदे हन। इत्थे तक होया कि भरावां दे हसद ने एक दिन बड़ी भैड़ी शकल इख्तियार कीती। उन्हां एक वड्डा भारा लोहे दा चिमटा लाल कीता ते सिमियन नूं कहण लगे, जे इन्ना ही तू सिदकी हैं इस लाल चिमटे नाल अग ठीक कर। अपने दिवे अयाण पुणे विच सिमियन ने कहा सद बचन, ते दोहां हत्थां नाल ओ लाल चिमटा पक्की तरह फड़ के सहजे सहजे अडोल अग नूं सुलगांदा रहा ते साध हैरानी विच डुब गए। जद उन्हां देखिया कि सिमियन दे हत्थां उपर कोई अग दा दाग या छाला नहीं पिया, ते जद हिलियोडोरस ने सुनिया तद उन्हां मुष्टंडियां नूं आखर मंदरों बदर कीता। पर सिमियन ने बड़ी निम्रता नाल उन्हां लई खिमा मंगी ते उन्हां नूं माफ़ी दवाई। उन्हां नूं मुड़ मंदर विच रहण दी आग्या मिल गई, पर उन्हां दे दिल होर भी काले हो गए। सिमियन नूं लोकां के दुख देने सी, उह तां अपनी निक्की निक्की भुल चुक लई कड़ी थी कड़ी सजावां अपने लई ਨਹੀਂ ਥੀ ਨਹੀਂ ਇਜਾਦ ਕਰਦਾ ਹੁੰਦਾ ਸੀ। ਇੱਕ ਦਿਨ ਪਤਾ ਨਹੀਂ ਕਿਸ ਭੁੱਲ ਬਦਲੇ ਸਿਮੀਅਨ ਨੇ ਆਪਣੇ ਸਰੀਰ ਨੂੰ ਫੜ ਲਿਆ ਅਤੇ ਖਜੂਰ ਦਾ ਇੱਕ ਮੋਟਾ ਰੱਸਾ ਆਪਣੇ ਸਰੀਰ ਦੇ ਇਰਦ ਗਿਰਦ ਘੁੱਟ ਕੇ ਬੰਨਿਆ, ਇੰਨਾ ਘੁੱਟ ਕੇ ਬੰਨਿਆ ਕਿ ਡੂੰਘੇ ਲਾਲ ਜ਼ਖਮ ਪੈ ਗਏ ਅਤੇ ਖੂਨ ਚੱਲ ਪਿਆ। 10 ਦਿਨ ਖੂਨ ਵਗਦਾ ਰਿਹਾ ਅਤੇ ਭਰਾ ਪੁੱਛਣ, ਇਹ ਕੀ ਹੈ, ਇਹਦਾ ਕੀ ਫਾਇਦਾ? ਪਰ ਸਿਮੀਅਨ ਕੋਮਲ ਜਿਹਾ ਜਵਾਬ ਦੇਵੇ, ਕੀ ਮਾੜੀ ਗੱਲ ਹੈ। ਇਹਨਾਂ ਨੇ ਹਿਲੀਓਡੋਰਸ ਅੱਗੇ ਸ਼ਿਕਾਇਤ ਕੀਤੀ ਅਤੇ ਇਸ ਵੇਰੀ ਹਿਲੀਓਡੋਰਸ ਨੇ ਵੀ ਸਿਮੀਅਨ ਨੂੰ ਖੂਬ ਝਾੜ ਫੰਡ ਕੀਤੀ। ਉਹਦੇ ਖੀਣ ਹੋਏ ਸਰੀਰ ਥੀ ਉਹ ਖਜੂਰ ਦਾ ਰੱਸਾ ਬੜਾ ਮੁਸ਼ਕਲ ਨਾਲ ਉਤਾਰਿਆ ਅਤੇ ਉਹਦੇ ਉਤਾਰਨ ਦਾ ਦੁੱਖ ਵੀ ਸਿਮੀਅਨ ਨੇ ਬੜੇ ਸਬਰ ਨਾਲ ਬਰਦਾਸ਼ਤ ਕੀਤਾ। ਪਰ ਉਸ ਇੱਕ ਨਾ ਮੰਨੀ ਜਦ ਉਹਦੇ ਜ਼ਖਮਾਂ 'ਤੇ ਮਲਣ ਦੀ ਭਰਾਵਾਂ ਨੇ ਸਲਾਹ ਕੀਤੀ। ਉਹ ਕਹਿਣ ਲੱਗਾ, ਮੈਨੂੰ ਆਪਣੇ ਪਾਪਾਂ ਦੀ ਸਜ਼ਾ ਭੋਗ ਲੈਣ ਦਿਓ, ਮੈਂ ਮਰ ਵੀ ਜਾਵਾਂ ਤਦ ਕੀ ਗੱਲ ਹੈ। ਹਿਲੀਓਡੋਰਸ ਨੇ ਕਿਹਾ, ਬੱਚਾ ਤੂੰ ਹਾਲੇ 18 ਸਾਲ ਦਾ ਵੀ ਨਹੀਂ ਹੋਇਆ, ਤੂੰ ਕੀ ਗੁਨਾਹ ਕੀਤੇ ਅਤੇ ਕੀ ਕਰ ਸਕਣਾ ਹੈ? ਸਿਮੀਅਨ ਜਵਾਬ ਦਿੱਤਾ, ਦਾਊਦ ਪੈਗੰਬਰ ਕਹਿੰਦਾ ਹੈ, ਵੇਖ ਮੈਂ ਕਿੰਨਾ ਪਾਪਾਂ ਵਿੱਚ ਦੀ ਘੇਰਿਆ ਜੰਮਿਆ ਹਾਂ, ਮੇਰੀ ਮਾਂ ਦੇ ਪਾਪ ਵੀ ਮੇਰੇ ਹਨ। ਹਿਲੀਓਡੋਰਸ ਇਸ ਵੈਰਾਗ ਦੀ ਤੀਬਰਤਾ ਅੱਗੇ ਚੁੱਪ ਹੋ ਗਿਆ। ਜਦ ਕਦੀ ਰੱਬ ਵੱਲੋਂ ਕੁਛ ਵਰਤਦਾ ਤਦ ਵੀ ਸਿਮੀਅਨ ਰਜ਼ਾ ਮਨ ਰਾਜ਼ੀ ਰਹਿੰਦਾ। ਇੱਕ ਵਾਰੀ ਰੋ ਰੋ ਕੇ ਉਹਦੀਆਂ ਅੱਖਾਂ ਦਾ ਨੂਰ ਖਤਮ ਹੋ ਗਿਆ। ਹਿਲੀਓਡੋਰਸ ਨੇ ਕਿਹਾ, ਇਹਦੀਆਂ ਅੱਖਾਂ ਦਾ ਕੋਈ ਦਾਰੂ ਕੀਤਾ ਜਾਵੇ। ਪਰ ਸਿਮੀਅਨ ਨੇ ਇੱਕ ਨਾ ਮੰਨੀ ਅਤੇ ਅਰਜ਼ ਕੀਤੀ ਕਿ ਮੈਨੂੰ ਹਨੇਰਾ ਹੀ ਚੰਗਾ ਹੈ, ਮੈਨੂੰ ਕਬਰਾਂ 'ਤੇ ਛੱਡ ਆਓ। ਉਹ ਉਸ ਥੀ ਉੱਥੇ ਲੈ ਗਏ ਅਤੇ ਉਹ ਅਰਦਾਸ 'ਤੇ ਧਿਆਨ ਮਗਨ ਉੱਥੇ ਰਿਹਾ। 30 ਦਿਨ ਬਾਅਦ ਉਹਦੀਆਂ ਅੱਖਾਂ ਦਾ ਨੂਰ ਆਪੇ ਹੀ ਮੁੜ ਆਇਆ ਅਤੇ ਉਹ ਸੁਜਾਖਾ ਅਤੇ ਸਹਿਜ ਸੁਭਾਅ ਫਿਰ ਮੰਦਰ ਵਿੱਚ ਆ ਗਿਆ ਅਤੇ ਇਵੇਂ ਆਇਆ ਜਿਵੇਂ ਕੋਈ ਖਾਸ ਘਟਨਾ ਨਹੀਂ ਸੀ ਵਰਤੀ। ਇਸ ਮੰਦਰ ਦੇ ਪਾਸ ਚੜ੍ਹਦੇ ਵਾਲੇ ਗੁਫਾ ਸੀ, ਉੱਥੇ ਕੋਈ ਨਹੀਂ ਜਾਂਦਾ। ਸਭ ਸਾਧ ਕਹਿੰਦੇ ਸਨ ਉੱਥੇ ਭੂਤ ਵੱਸਦੇ ਹਨ ਅਤੇ ਸੱਪ ਠੂਏ ਆਦਿ ਬੇਸ਼ੁਮਾਰ ਹਨ। ਪਰ ਈਸਟਰ ਕੱਟਣ ਲਈ ਸਿਮੀਅਨ ਨੇ ਉਹ ਹੀ ਗੁਫਾ ਚੁਣੀ ਅਤੇ ਉੱਥੇ ਚਲਾ ਗਿਆ। ਬੜੇ ਬੜੇ ਡਰਾਉਣੇ ਸੁਪਨੇ ਆਉਣ ਅਤੇ ਅੰਦਰ ਦੀਆਂ ਚੀਸਾਂ ਉੱਠਣ, ਪਰ ਰੱਬ ਦੀ ਯਾਦ ਵਿੱਚ ਪੂਰਾ ਉੱਥੇ ਰਿਹਾ। ਸਲੀਬ ਦਾ ਨਿਸ਼ਾਨ ਕਰ ਛੱਡੇ ਅਤੇ ਮਗਨ ਰਿਹਾ, ਅਰਦਾਸ ਕਰਦਾ ਰਿਹਾ। ਇੱਕ ਦਿਨ ਅਚਾਨਕ ਸਭ ਭੂਤ ਨੱਸ ਗਏ ਅਤੇ ਇੱਕੋ ਵੇਰੀ ਨੱਸ ਗਏ। ਇੱਕ ਪ੍ਰਕਾਸ਼ ਗੁਫਾ ਵਿੱਚ ਹੋਇਆ, ਗੁਫਾ ਨੂਰ ਨਾਲ ਭਰ ਗਈ ਅਤੇ ਇੱਕ ਮਿੱਠਾ ਆਵਾਜ਼ ਉਹਦੇ ਕੰਨ ਵਿੱਚ ਆਇਆ, ਤੈਨੂੰ ਸ਼ੈਤਾਨ ਵੀ ਤੰਗ ਕਰਦਾ ਹੈ, ਆਪਣੇ ਭਰਾ ਵੀ ਸਤਾਉਂਦੇ ਹਨ, ਪਰ ਡਰ ਨਹੀਂ, ਰੱਬ ਤੇਰੇ ਨਾਲ ਹੈ, ਉਹਦੀ ਮਿਹਰ ਤੇਰੀ ਰਾਖੀ ਹਰ ਥਾਂ ਕਰਦੀ ਹੈ ਅਤੇ ਉਹ ਦਿਨ ਆਵੇਗਾ ਕਿ ਸ਼ੈਤਾਨ ਅਤੇ ਉਹਦੇ ਹਨੇਰੇ ਨੂੰ ਤੇਰੇ ਚਰਨਾਂ ਦਾ ਪ੍ਰਕਾਸ਼ ਕੱਢ ਸੁੱਟੇਗਾ। ਇੱਧਰ ਸਿਮੀਅਨ ਦੀ ਭਾਲ ਹਿਲੀਓਡੋਰਸ ਨੇ ਸ਼ੁਰੂ ਕੀਤੀ। ਉਹਨੂੰ ਬੜੀ ਚਿੰਤਾ ਹੋਈ ਕਿ ਮੁੜ ਕਿੱਧਰ ਤੁਰ ਗਿਆ। ਭਰਾਵਾਂ ਕਿਹਾ ਕਿ ਇਹ ਕੀ ਬੰਦਾ ਹੈ, ਨਿਤਾ ਪ੍ਰਤੀ ਦੀ ਚਿੰਤਾ, ਨਾ ਨੇਮ ਨਾ ਰਹਿਤ, ਕਈ ਤਰ੍ਹਾਂ ਦੀਆਂ ਅਨੋਖੀਆਂ ਗੱਲਾਂ ਕਰ ਬਹਿੰਦਾ ਹੈ ਅਤੇ ਦੰਦ ਕਥਾ ਸ਼ੁਰੂ ਹੋ ਜਾਂਦੀਆਂ ਹਨ। ਜਾਂ ਸਰਕਾਰ ਇਹਨੂੰ ਕੱਢੋ, ਜਾਂ ਅਸੀਂ ਸਾਰੇ ਮੰਦਰ ਛੱਡ ਹੋਰ ਕਿਸੇ ਮੰਦਰ ਜਾ ਵਸਦੇ ਹਾਂ। ਗੱਲ ਉੱਪਰ ਹਿਲੀਓਡੋਰਸ ਬੜਾ ਦੁਖੀ ਹੋਇਆ। ਉਹ ਸਿਮੀਅਨ ਦੀ ਦਿਲ ਦੀ ਸੱਚਾਈ ਅਤੇ ਤੀਬਰ ਵੈਰਾਗ ਅਤੇ ਤਪ, ਨਾਮ ਸਿਮਰਨ ਆਦਿ ਦਾ ਜਾਣੂ ਸੀ ਅਤੇ ਦੂਜੇ ਪਾਸੇ 120 ਚੇਲੇ ਇਉਂ ਭੜਕੇ ਖੜ੍ਹੇ ਸਨ ਕਿ ਇੱਕ ਲਈ ਸਾਰਿਆਂ ਨੂੰ ਛੱਡ ਦੇਵੇ, ਕੀ ਸਾਰੇ ਭੈੜੇ ਥੀ ਭੈੜਾ ਵੀ ਉਹਦਾ ਆਤਮ ਜਾਇਆ ਬੱਚਾ ਨਹੀਂ ਸੀ, ਕਿੰਝ ਛੱਡੇ, ਕਿੰਝ ਕਰੇ। ਉਹ ਸਿਮੀਅਨ ਨੂੰ ਵੀ ਆਪਣੇ ਚਾਲ ਕੁਛ ਸਹਿਜ ਵਿੱਚ ਲਿਆਉਣ ਲਈ ਕਹਿ ਚੁੱਕਾ ਹੈ, ਪਰ ਸਿਮੀਅਨ ਕੋਈ ਖੁਦ ਮਰਜ਼ੀ ਥੀ ਨਹੀਂ ਸੀ ਕਰ ਰਿਹਾ। ਉਸਨੂੰ ਤਾਂ ਕੋਈ ਆਵੇਸ਼ ਸੀ, ਕਰੇ ਵੀ ਤਾਂ ਕੀ ਕਰੇ, ਕੀ ਹੁਕਮ ਦੇਵੇ? ਕੀ ਇੱਕ ਪੰਛੀ ਨੂੰ ਉਹ ਕੈਦ ਕਰੇ ਕਿ ਚਾਰਪਾਏ ਉਸ ਨਾਲ ਉੱਡ ਨਹੀਂ ਸਨ ਸਕਦੇ ਅਤੇ ਇਸ ਕਰਕੇ ਉਸ ਨਾਲ ਈਰਖਾ ਰੱਖਦੇ ਸਨ? ਆਖਰ ਸਿਮੀਅਨ ਨੂੰ ਬੁਲਾ ਕੇ ਹਿਲੀਓਡੋਰਸ ਨੇ ਇਉਂ ਫਰਮਾਇਆ, ਬੱਚਾ ਮੈਨੂੰ ਬੜਾ ਦੁੱਖ ਹੁੰਦਾ ਹੈ ਜੋ ਮੈਂ ਤੈਨੂੰ ਕਹਿਣ ਲੱਗਾ ਹਾਂ, ਪਰ ਇਸ ਮੰਦਰ ਦੇ ਨੇਮ ਅਤੇ ਰਹਿਤ ਬਹਿਤ ਦੇ ਅਸੂਲ ਮੈਨੂੰ ਮਜਬੂਰ ਕਰਦੇ ਹਨ ਕਿ ਮੈਂ ਤੈਨੂੰ ਕਹਾਂ ਕਿ ਤੂੰ ਹੁਣ ਇੱਥੋਂ ਜਾ। ਤੇਰੀ ਚਾਲ ਭਰਾਵਾਂ ਪਾਸੋਂ ਤੇਜ਼ ਹੈ ਅਤੇ ਮੈਨੂੰ ਪਤਾ ਹੈ ਕਿ ਤੇਰੇ ਦਿਲ ਵਿੱਚ ਕੋਈ ਇਹ ਮਾਣ ਨਹੀਂ ਕਿ ਤੂੰ ਇਹਨਾਂ ਪਾਸੋਂ ਵੱਧ ਜਾਏ ਜਾਂ ਇਹਨਾਂ ਪਾਸੋਂ ਜ਼ਿਆਦਾ ਚਮਕੇ। ਪਰ ਜੋ ਤੂੰ ਸਹਿਜ ਸੁਭਾਅ ਆਪ ਮੁਹਾਰਾ ਕਰਦਾ ਹੈ ਉਹ ਇਹਨਾਂ ਨੂੰ ਬੇਨੇਮਾਂ ਅਤੇ ਕੁਰੈਤੀ ਪ੍ਰਤੀਤ ਹੁੰਦਾ ਹੈ ਅਤੇ ਇਹਨਾਂ ਦੇ ਦਿਲਾਂ ਨੂੰ ਸੱਟ ਵੱਜਦੀ ਹੈ ਅਤੇ ਇਹਨਾਂ ਦਾ ਆਤਮਾ ਦੁਖੀ ਹੁੰਦਾ ਹੈ। ਇਹਨਾਂ ਦੀ ਰੂਹਾਨੀ ਤਰੱਕੀ ਵਿੱਚ ਤੇਰਾ ਤਰੀਕਾ ਇਹਨਾਂ ਲਈ ਬਾਧਕ ਹੈ। ਸੋ ਆਖਿਰ ਮੈਨੂੰ ਕਹਿਣਾ ਪਿਆ ਹੈ ਕਿ ਤੂੰ ਇੱਥੋਂ ਤੁਰ ਜਾ। ਪਰ ਇਸ ਮੰਦਰ ਨੂੰ ਜਿੱਥੇ ਤੇਰੀ ਜਵਾਨੀ ਲੰਘੀ ਹੈ ਆਪਣੀ ਅਰਦਾਸ ਵਿੱਚ ਯਾਦ ਕਰਿਆ ਕਰੀ ਅਤੇ ਸਾਨੂੰ ਭੁੱਲੀ ਨਾ। ਇਹ ਕਹਿ ਕੇ ਆਪ ਨੂੰ ਸੋਚ ਆਈ ਕਿ ਸਿਮੀਅਨ ਤਾਂ ਆਪਣਾ ਸਭ ਧਨ ਇਸ ਮੰਦਰ ਦੇ ਅਰਪਣ ਕਰ ਬੈਠਾ ਹੈ ਅਤੇ ਉਸ ਪਾਸ ਕੁਛ ਨਹੀਂ। ਤਦ ਕੁਛ ਰੁਪਏ ਕੱਢ ਕੇ ਸਿਮੀਅਨ ਨੂੰ ਦੇਣ ਲੱਗਾ ਅਤੇ ਕਿਹਾ ਕਿ ਇਹ ਰਾਹ ਦਾ ਖਰਚ ਲੈ ਜਾਓ। ਸਿਮੀਅਨ ਨੇ ਇਹ ਵੇਖ ਉੱਤਰ ਦਿੱਤਾ, ਸਾਹਿਬ ਜੀ ਮੈਂ ਤੇਰਾ ਨਲਾਇਕ ਨੌਕਰ ਹਾਂ, ਪਰ ਤੇਰੇ ਪਾਸੋਂ ਮੈਂ ਇੱਕ ਪੈਸਾ ਵੀ ਲਵਾਂ ਇਹ ਕਦ ਹੋ ਸਕਦਾ ਹੈ? ਇਸ ਨਿਕੰਮੇ ਪੈਸੇ ਦੀ ਥਾਂ ਤੁਸੀਂ ਮੈਨੂੰ ਆਪਣੀ ਬਰਕਤ ਦੇਵੋ, ਅਸੀਸ ਦੇਵੋ, ਉਹ ਮੇਰੇ ਰਾਹ ਦਾ ਕਾਫ਼ੀ ਖਰਚ ਮੇਰੇ ਨਾਲ ਹੋ ਸੀ। ਬਿਰਧ ਪਾਦਰੀ ਨੇ ਤਦ ਉਹ ਬਰਕਤ ਦੇ ਲਫ਼ਜ਼ ਦੁਹਰਾਏ ਜੋ ਇਸਹਾਕ ਨੇ ਯਾਕੂਬ ਲਈ ਕਹੇ ਸਨ, ਸੁਖੀ ਸੁਖੀ ਜਾਓ, ਰੱਬ ਤੇਰੇ ਨਾਲ ਹੋ। ਤੈਲੇਦਾ ਦਾ ਮੰਦਰ ਇਉਂ ਸਿਮੀਅਨ ਨੇ ਛੱਡਿਆ ਅਤੇ ਇੱਕ ਚਟਾਨੀ ਵੈਰਾਨੇ ਵੱਲ ਤੁਰ ਗਏ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।